दंडावत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास याही कुल ते प्रगट होए ताही कुल को नाम पुन द्वादश गुरिंद कहो मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जी हो अपनिया मन वृत्तियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी का पावन पवित्र इतिहास चल रहा है। प्रसंग इत्थे पहुंचा सी कि सतगुरु गोविंद सिंह सच्चे पातशाह जी ने बहादुर शाह दे वल सुनेहा भेजा मेरा जो सवाल है ओह हुण पूरा करन दा समा आया है। बादशाह दे आदमियां ने जाके बहादुर शाह नूं दस्या कि हुण तेनू अपने वादे दे मुताबक सतगुरां दा जिहड़ा सवाल है ओहनू पूरा करना चाहीदा है। जेकर गुरु जी दे सवाल नू पूरा करेगा लोक दे विच भी सुख होणगे ते परलोक दे विच सुखां नू माणेगा। कल इत्थे तक कथा पहुंची सी अज इत्थों अगे मैं प्रारंभ करदा। सुन के शाह बहादुर पाखा दैहो सवाल मोहे अभी लाखा। जदो बहादुर शाह नू सुनेहा मिलिया तो उन्हें अपने आदमिया नू आख्या के मेरा भी जी करदा है मेरी भी यही अभिलाखा है कि मैं सतगुरां दे सवाल नू पूरा करा। लखों परंतु जो हो सुखारो देन उचत मिल सकल बिचारो। कहिंदा मेरा भी जी करदा है कि मैं उन्हां दे सवाल नू पूरा करा। लखों परंतु पर मैं इस गल नू इस तरह जानदा हां कि जे सवाल होया सौखा तां मैं दे देंगा। लखों परंतु जो होए सुखारो जे सौखा होया ते दे देवांगा। देन उचित मिल सकल विचारो भाव के जे देन योग है ता मिल के सारे विचार कर लवांगे। होय प्रात गुर करो हकारन सुन ली जै तिन केर उचारन। बहादुर शाह कहिंदा है कि सवेर होण दे नाल ही सतगुरु सच्चे पातशाह जी नू बुला लो और उन्हां नू पुछो कि ओ की चाहुंदे ने। पीछे दै बेहेत उचारन गोर के और प्रसन्नता तारें। बहादुर शाह ने आख्या पहला गुरु तो पुछ लिए कि ओ की सवाल दी मंग करदा है उस तो बाद जो कहणगे ओदी फिर विचार कीती जावेगी के देना है या नहीं देना। इस तरह गुरु जी दे मन नू सानू प्रसन्न कर लेना चाहिए। इम कह कर सो दिवस बितायो पई प्रभात दीवान लगायो। इस तरह गल्लां बातां दे नाल ओ जिहड़ा दिन सी ओ बतीत होया। अगली जदों सवेर होई ते सतगुरु सच्चे पातशाह जी दे दरबार दे विच आसा जी दी वार दा कीर्तन शुरू होया। एक उमराव हकारन आए श्री गुर चलिए शाहो बुलाए। एक उमराव सतगुरु सच्चे पातशाह जी नू सदन दे वास्ते उन्हां दे कोल गया जाके उसने आख्या हे सतगुरु सच्चे पातशाह जी ਮੇਰੇ ਨਾਲ ਚਲੋ, ਸ਼ਾਹ ਬੁਲਾਏ, ਬਹਾਦਰ ਸ਼ਾਹ ਤੁਹਾਨੂੰ ਬੁਲਾ ਰਹੇ ਹੈ। ਅਰੋਹ ਕਰ ਗਏ ਗੁਸਾਈ, ਤੇਰੇ ਉਮਰਾਵ ਪੁੰਜ ਜਿਸ ਥਾਈ। ਘੋੜੇ ਦੀ ਸਵਾਰੀ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਗੁਸਾਈ ਜੋ ਮਾਲਕ ਨੇ, ਉਹ ਗਏ ਨੇ ਉਸ ਸਭਾ ਦੇ ਵਿਚ ਪਹੁੰਚ ਗਏ ਨੇ ਜਿੱਥੇ ਕਿ ਬਹੁਤ ਸਾਰੇ ਉਮਰਾਵ ਬੈਠੇ ਹੋਏ ਨੇ। ਸਕਲ ਨਮਰ ਹੋਏ ਕਰੀ ਸਲਾਮ, ਜਾਇ ਪਰਵੇਸ਼ ਬੀਚ ਤਮਾਮੋ। ਜਿੱਥੇ ਕਿ ਤਮਾਮ ਲੋਕ ਬੈਠੇ ਹੋਏ ਸਨ ਜਦੋਂ ਸਤਿਗੁਰੂ ਜੀ ਉਸ ਸਭਾ ਦੇ ਵਿਚ ਪਹੁੰਚੇ, ਤੇ ਸਾਰਿਆਂ ਨੇ ਬੜੀ ਹੀ ਨਿਮਰਤਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਲਾਮਾਂ ਕੀਤੀਆਂ, ਵੰਦਨਾ ਕੀਤੀਆਂ। ਸ਼ਾਹ ਨਮੋ ਕਰ ਨਿਕਟ ਬਿਠਾਏ, ਚੰਦਨ ਕੀ ਚੌਂਕੀ ਛਬ ਪਾਏ। ਬਹਾਦਰ ਸ਼ਾਹ ਨੇ ਵੀ ਬੜੀ ਹੀ ਨਮਰਤਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਤੇ ਚੰਦਨ ਦੀ ਜਿਹੜੀ ਸੋਹਣੀ ਚੌਂਕੀ ਛਬੀ ਪਾ ਰਹੀ ਸੀ ਉਹਦੇ ਤੇ ਸਤਿਕਾਰ ਦੇ ਨਾਲ ਗੁਰੂ ਜੀ ਨੂੰ ਬਿਠਾ ਲਏ। ਪ੍ਰਥਮ ਪ੍ਰਸੰਗ ਜੰਗ ਕੇ ਕਨੇ, ਆਦਿ ਅਨੰਦਪੁਰ ਸੋਹਣੇ ਸੁਪਨੇ। ਸਾਰਿਆਂ ਤੋਂ ਪਹਿਲਾਂ ਜੰਗ ਦੇ ਜਿਹੜੇ ਪੁਰਾਣੇ ਪ੍ਰਸੰਗ ਸਨ ਕਿ ਕਿਸ ਤਰੀਕੇ ਦੇ ਨਾਲ ਅਨੰਦਪੁਰ ਦੇ ਵਿਚ ਜੰਗ ਹੋਏ, ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਸੀ ਉਹ ਕਹੀਆਂ ਵੀ ਤੇ ਸੁਣੀਆਂ। ਸੁਣ ਸੁਣ ਗੁਰੂ ਬੀਰਤਾ ਪਾਰੀ, ਸਰਬ ਸਰਾਹਤ ਸਭਾ ਮਝਾਰੀ। ਜਦੋਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਵੀਰਤਾ ਦੀਆਂ ਗੱਲਾਂ ਨੂੰ ਉਮਰਾਵ ਸੁਣਦੇ ਨੇ, ਉਸ ਵੇਲੇ ਸਾਰੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਭਾ ਦੇ ਵਿਚ ਉਸਤਤ ਕਰਦੇ ਨੇ ਕਿ ਗੁਰੂ ਜੀ ਬਹੁਤ ਵੱਡੇ ਸੂਰਮੇ ਨੇ। ਬਹੁਰ ਬਹਾਦਰ ਸ਼ਾਹ ਉਚਾਰਾ, ਕਹੀਏ ਆਪਣੋ ਸਵਾਲ ਉਦਾਰਾ। ਆਖਰ ਦੇ ਵਿਚ ਬਾਦਸ਼ਾਹ ਬਹਾਦਰ ਸ਼ਾਹ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖਿਆ, ਕਹਿੰਦਾ ਕਹੀਏ ਆਪਣੋ ਸਵਾਲ ਉਦਾਰਾ। ਕਹਿੰਦਾ ਹੇ ਗਰੀਬ ਨਵਾਜ, ਤੁਸੀਂ ਮੈਨੂੰ ਸੁਨੇਹਾ ਭੇਜਿਆ ਸੀ ਕਿ ਮੇਰੇ ਸਵਾਲ ਨੂੰ ਪੂਰਾ ਕਰ। ਹੇ ਸੱਚੇ ਪਾਤਸ਼ਾਹ ਜੀ, ਤੁਹਾਡਾ ਕੀ ਸਵਾਲ ਹੈ, ਮੈਂ ਕਿਸ ਤਰ੍ਹਾਂ ਪੂਰਾ ਕਰ ਸਕਦਾ? ਸੱਚੇ ਪਾਤਸ਼ਾਹ, ਆਪਣੇ ਸਵਾਲ ਦੀ ਤੁਸੀਂ ਮੰਗ ਕਰੋ। ਬਾਦਸ਼ਾਹ ਨੂੰ ਖੁਸ਼ੀ ਦੇ ਵਿਚ ਪੁੱਲੀ, ਕੀ ਕੀਤੀ ਸੀ ਲਿਖ ਲਿਖਾਈਏ ਜੀ। ਨੰਦ ਲਾਲ ਨੇ ਯਾਦ ਕਰਾ ਦਿੱਤੀ, ਬਾਦਸ਼ਾਹ ਸੀ ਗੱਲ ਭੁਲਾਈਏ ਜੀ। ਇੱਕ ਰੋਜ ਬਹਾਦਰ ਸ਼ਾਹ ਨੇ ਸੱਦਿਆ ਏ, ਪਾਸ ਬੈਠ ਕੇ ਬਾਤ ਚਲਾਈਏ ਜੀ। ਕੀ ਆਪ ਦਾ ਸ਼ੁਕਰ ਅਦਾ ਕਰਾਂ, ਮੈਨੂੰ ਬਖਸ਼ ਦਿੱਤੀ ਬਾਦਸ਼ਾਹੀ ਏ ਜੀ। ਬੰਦਾ ਆਪ ਦਾ ਹੈ ਗੁਲਾਮ ਗੁਰੂ ਜੀ, ਬੰਦਾ ਆਪ ਦਾ ਹੈ ਗੁਲਾਮ ਗੁਰੂ ਜੀ। ਹੁਣ ਹੁਕਮ ਮੈਨੂੰ ਫਰਮਾਈਏ ਜੀ, ਕਰਾਂ ਪੂਰਾ ਮੈਂ ਹੁਣ ਕਰਤਾਰ ਸਿੰਘਾ, ਜੋ ਆਪ ਨੂੰ ਸਤਿਗੁਰੂ ਚਾਹੀਏ ਜੀ। ਕਹਿੰਦਾ ਹੈ ਗਰੀਬ ਨਵਾਜ, ਮੈਂ ਤੁਹਾਡਾ ਬੰਦਾ ਗੁਲਾਮ ਹਾਂ ਸੱਚੇ ਪਾਤਸ਼ਾਹ, ਮੈਂ ਤੁਹਾਡੇ ਸਵਾਲ ਨੂੰ ਪੂਰਾ ਕਰਾਂਗਾ। ਹੇ ਸੱਚੇ ਪਾਤਸ਼ਾਹ, ਸਵਾਲ ਦੱਸੋ। ਜਬ ਉਮਰਾਵ ਸਭਾ ਸਦ ਗਏ, ਪੁੱਛਣ ਤੇ ਗੁਰ ਪਾਖਤ ਪਏ। ਜਦੋਂ ਉਸਨੇ ਆਖਿਆ ਜੀ ਸਵਾਲ ਦੱਸੋ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਪਹਿਲਾਂ ਸਭਾ ਦੇ ਵਿਚ ਜਿੰਨੇ ਵੀ ਵੱਡੇ ਵੱਡੇ ਉਮਰਾਵ, ਜਰਨੈਲ, ਕਾਜੀ, ਮੁੱਲਾ, ਮੁਲਾਣੇ ਬੈਠੇ ਨੇ, ਇਹਨਾਂ ਨੂੰ ਬਾਹਰ ਭੇਜ ਦੇ। ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਸਾਰਾ ਦਰਬਾਰ ਖਾਲੀ ਕਰਵਾ ਦਿੱਤਾ ਗਿਆ, ਇੱਕ ਬਾਦਸ਼ਾਹ ਰਹਿ ਗਿਆ। ਤੇ ਉਸ ਵੇਲੇ ਪੁੱਛਣ ਦੇ ਉੱਤੇ ਗੁਰੂ ਜੀ ਨੇ ਫਿਰ ਇਸ ਤਰ੍ਹਾਂ ਫਰਮਾਨ ਕੀਤਾ, ਹਿੰਦਵਾਨੇ ਸੰਗ ਦਰੋਹ ਕਰਨ ਤੇ ਤੋਹ ਪਦਰ ਕੋ ਬਹੁ ਬਹਿ ਕਰਨ ਤੇ। ਸਤਿਗੁਰੂ ਜੀ ਕਹਿੰਦੇ ਨੇ ਕਿ ਉਮਰਾਵ ਆਦਿਕ ਬੜਾ ਧਰੋਹ ਕਰਦੇ ਰਹੇ ਨੇ ਤੇ ਤੇਰੇ ਪਿਤਾ ਨੂੰ ਵੀ ਮਾਨੋ ਕਿ ਹਿੰਦੂਆਂ ਦੇ ਵਿਰੁੱਧ ਬਹੁਤ ਜ਼ਿਆਦਾ ਉਪੜਕਾਉਂਦੇ ਰਹੇ ਨੇ। ਜ਼ੁਲਮੀ ਕਰਤ ਰਹੇ ਬਹੁ ਪਾਰੀ ਪਿਤਾ ਹਮਾਰੇ ਸੋ ਦੁਰ ਚਾਰੀ। ਜਿੰਨੇ ਵੀ ਵੱਡੇ ਵੱਡੇ ਉਮਰਾਵ ਸੂਬੇ ਜਰਨੈਲ ਨੇ ਇਹ ਸਾਰੇ ਬੜੇ ਜ਼ੁਲਮੀ ਨੇ ਤੇ ਹਮੇਸ਼ਾ ਜ਼ੁਲਮ ਕਰਦੇ ਰਹੇ ਨੇ। ਪਿਤਾ ਹਮਾਰੇ ਸੋ ਦੁਰਾਚਾਰੀ, ਮੇਰੇ ਪਿਤਾ ਭਾਵ ਸਤਿਗੁਰੂ ਤੇਗ ਬਹਾਦਰ ਜੀ ਦੇ ਨਾਲ ਵੀ ਇਹਨਾਂ ਨੇ ਦੁਰਾਚਾਰੀ ਵਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹਨਾਂ ਨੇ ਬਾਦਸ਼ਾਹ ਨੂੰ ਭੜਕਾ ਕੇ ਭਾਵ ਔਰੰਗਜ਼ੇਬ ਨੂੰ ਸਿਖਾ ਕੇ ਇਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ। ਦੇਜੇ ਆਦਿਕ ਸੋ ਬੁਰਾ ਕਰਨ ਤੇ ਬੀਚ ਸ਼ਰਾ ਕੇ ਕੁਮਾਤ ਤਰਨ ਤੇ। ਇਹ ਜਿੰਨੇ ਵੀ ਤੁਰਕ ਨੇ ਇਹ ਪੰਡਤਾਂ ਆਦਿਕ ਨਾਲ ਬਹੁਤ ਜ਼ਿਆਦਾ ਬੁਰਾ ਵਰਤਾਅ ਕਰਦੇ ਨੇ, ਆਪਣੀ ਸ਼ਰ੍ਹਾਂ ਦੇ ਵਿੱਚ ਬੜੇ ਮੱਤੇ ਹੋਏ ਨੇ ਤੇ ਬੜੇ ਖੋਟੇ ਕੰਮ ਕਰਦੇ ਰਹੇ ਨੇ ਹਮੇਸ਼ਾ ਤੋਂ। ਪੁਨ ਹਮ ਸੋ ਬਹੁ ਜੰਗ ਮਚਾਏ ਜੋ ਸਿਰੰਦ ਕੇ ਬੜ ਉਮਰਾਏ। ਇਸ ਤੋਂ ਇਲਾਵਾ ਸਾਡੇ ਨਾਲ ਬਹੁਤੀ ਵਾਰੀ ਇਹਨਾਂ ਨੇ ਜੰਗ ਕੀਤੇ ਨੇ ਸਰੰਦ ਦੇ ਜੋ ਵੱਡੇ ਵੱਡੇ ਉਮਰਾਵ ਤੇ ਸੂਬੇ ਨੇ। ਕਹਿੰਦੇ ਨੇ ਬਾਲਕ ਸਾਹਿਬ ਜਾਦੇ ਗਹੇ ਬਿਨਾਂ ਦੋਸ਼ ਸੰਘਾਰਨ ਕਰੇ। ਸਤਿਗੁਰੂ ਜੀ ਕਹਿ ਰਹੇ ਨੇ ਕਿ ਸਰੰਦ ਦੇ ਸੂਬੇ ਵਜ਼ੀਰ ਖਾਂ ਨੇ ਸਾਡੇ ਬਾਲਕ ਮਾਸੂਮ ਜਿਹੜੇ ਸਾਹਿਬਜ਼ਾਦੇ ਸੀ ਉਹਨਾਂ ਨੂੰ ਕੈਦ ਕਰ ਲਿਆ ਤੇ ਬਗੈਰ ਹੀ ਕਿਸੇ ਦੋਸ਼ ਤੋਂ ਉਹਨਾਂ ਨੂੰ ਮਾਰ ਦਿੱਤਾ। ਇਤੇ ਆਦ ਕੇ ਉਮਰਾਵ ਮੁਲਾਨੇ ਜਿਨੋ ਕੋ ਕਰਮ ਜ਼ੁਲਮ ਕੋ ਠਾਣੇ। ਕਹਿੰਦੇ ਨੇ ਕਿ ਤੇਰੇ ਅਧਿਕਾਰ ਦੇ ਵਿੱਚ ਐਸੇ ਬਹੁਤ ਸਾਰੇ ਉਮਰਾਵ ਮੁਲਾਣੇ ਨੇ, ਸੂਬੇ ਨੇ, ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਕੁਕਰਮ ਕੀਤੇ ਨੇ, ਜ਼ੁਲਮ ਕੀਤਾ ਹੈ ਪ੍ਰਜਾ ਦੇ ਨਾਲ ਸਾਡੇ ਨਾਲ। ਕਹਿੰਦੇ ਨੇ ਪਾਠ ਪਾਠ ਨਾਰੇ ਔਚਕ ਗਹਿ ਲੀਜੈ ਬੰਦ ਬੰਦ ਕਰ ਹਮਕੋ ਦੀਜੈ। ਸਤਿਗੁਰੂ ਜੀ ਕਹਿੰਦੇ ਨੇ ਮੇਰਾ ਇਹ ਸਵਾਲ ਹੈ ਜਿਨ੍ਹਾਂ ਜਿਨ੍ਹਾਂ ਆਦਮੀਆਂ ਦੇ ਮੈਂ ਨਾਂ ਲਵਾਂਗਾ ਉਹਨਾਂ ਉਹਨਾਂ ਆਦਮੀਆਂ ਨੂੰ ਤੈਨੂੰ ਆਪਣੇ ਆਦਮੀ ਘੱਲ ਕੇ ਕੈਦ ਕਰਨਾ ਪਵੇਗਾ ਤੇ ਉਹ ਸਾਰੇ ਕੈਦ ਕਰਕੇ ਮੇਰੇ ਹਵਾਲੇ ਕਰਨੇ ਪੈਣਗੇ, ਮੇਰਾ ਇਹ ਸਵਾਲ ਹੈ। ਤਿੰਨ ਕੋ ਸੂਰੀ ਦੇਹ ਕੇ ਫਾਂਸੀ ਲੇ ਪਲਟਾ ਹਮ ਕਰੇ ਬਿਨਾਸ਼ੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੂੰ ਸਾਡੇ ਹਵਾਲੇ ਸਾਡੇ ਕਹੇ ਹੋਏ ਬੰਦੇ ਕਰਦੇ ਨੇ, ਫੇਰ ਉਹਨਾਂ ਨੂੰ ਮੈਂ ਸੂਲੀ ਦੇਣੀ ਹੈ ਜਾਂ ਫਾਂਸੀ ਦੇ ਕੇ ਮਾਰਨਾ ਹੈ, ਇਹ ਮੇਰੀ ਮਰਜ਼ੀ ਤੇ ਸਾਰਾ ਫੈਸਲਾ ਹੋਵੇਗਾ। ਲੇ ਪਲਟਾ ਹਮ ਕਰੇ ਬਿਨਾਸ਼ੀ, ਅਸੀਂ ਸਾਰਿਆਂ ਤੋਂ ਬਦਲਾ ਲਵਾਂਗੇ ਤੇ ਸਾਰਿਆਂ ਦਾ ਨਾਸ ਕਰ ਦਿਆਂਗੇ। ਤੈਨੂੰ ਕੋ ਕਰਮ ਕਮਾਇਓ ਜੈਸਾ ਸੰਕਟ ਸਹਿ ਪਾਏ ਫਲ ਤੈਸਾ। ਗੁਰੂ ਜੀ ਨੇ ਬਹਾਦਰ ਸ਼ਾਹ ਨੂੰ ਆਖਿਆ ਕਿ ਜਿਨ੍ਹਾਂ ਜਿਨ੍ਹਾਂ ਨੇ ਜਿਸ ਤਰ੍ਹਾਂ ਦਾ ਕੁਕਰਮ ਕੀਤਾ ਹੈ, ਖੋਟਾ ਕੰਮ ਕੀਤਾ ਹੈ, ਵੈਸਾ ਵੈਸਾ ਹੀ ਉਹਨਾਂ ਨੂੰ ਸੰਕਟ ਹੋਵੇਗਾ ਤੇ ਆਪਣੀ ਕੀਤੀ ਦਾ ਜਿਹੜਾ ਫਲ ਹੈ ਉਹ ਭੋਗਣਾ ਪਏਗਾ। ਨਹੀਂ ਪਰ ਲੋਕ ਨਾ ਧਰਮ ਵਿਚਾਰਿਓ ਤੁਰਕ ਹਿੰਦ ਸੰਤਨ ਗਹਿ ਮਾਰਿਓ। ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਤੁਰਕਾਂ ਨੇ ਹਿੰਦੂ ਸੰਤਾਂ ਨੂੰ ਫੜ ਕੇ ਮਾਰਿਆ ਹੈ ਉਹਨਾਂ ਨੇ ਇੰਨਾ ਵੱਡਾ ਕੁਕਰਮ ਕੀਤਾ ਹੈ ਕਿ ਨਾ ਉਹਨਾਂ ਨੇ ਕੋਈ ਪ੍ਰਲੋਕ ਦੀ ਸਾਂਭ ਰੱਖੀ ਹੈ ਤੇ ਨਾ ਹੀ ਆਪਣੇ ਧਰਮ ਨੂੰ ਯਾਦ ਰੱਖਿਆ ਹੈ, ਭਾਵ ਧਰਮ ਨੂੰ ਭੁਲਾ ਕੇ ਹੀ ਐਸੇ ਜ਼ੁਲਮ ਕੀਤੇ ਨੇ। ਸੋ ਪਲਟਾ ਹਮ ਲੈ ਹੈ ਪਾਏ ਕਰੋ ਨਾਸ਼ ਦੁਸ਼ਟਨ ਸਮੁਦਾਏ। ਗੁਰੂ ਜੀ ਕਹਿੰਦੇ ਨੇ ਉਹ ਸਾਰੇ ਜਿਹੜੇ ਪਲਟੇ ਨੇ, ਉਹ ਸਾਰੇ ਜਿਹੜੇ ਬਦਲੇ ਨੇ ਮੈਂ ਲਵਾਂਗਾ। ਕਰੋ ਨਾਸ਼ ਦੁਸ਼ਟਨ ਸਮੁਦਾਏ, ਜਿੰਨੇ ਵੀ ਵੱਡੇ ਦੁਸ਼ਟ ਨੇ ਉਹਨਾਂ ਸਾਰਿਆਂ ਦਾ ਮੈਂ ਇਸ ਤਰੀਕੇ ਦੇ ਨਾਲ ਨਾਸ਼ ਕਰ ਦਿਆਂਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਵਚਨ ਕੀਤਾ। ਹੁਣ ਜਿਨ੍ਹਾਂ ਜਿਨ੍ਹਾਂ ਦੇ ਨਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੈ ਨੇ, ਉਹਨਾਂ ਸਾਰਿਆਂ ਨਾਵਾਂ ਦਾ ਬਿਆਨ ਕੀਤਾ ਹੈ ਭਾਈ ਕਰਤਾਰ ਸਿੰਘ ਜੀ ਕਲਾਸ ਵਾਲਿਆਂ ਨੇ ਇੱਕ ਕਵਿਤਾ ਦੇ ਵਿੱਚ। ਗੋਰਾ ਆਖਿਆ ਤਨ ਦੀ ਲੋੜ ਨਾਹੀਂ, ਨਾਹੀਂ ਸਾਨੂੰ ਜਗੀਰ ਦਾ ਚਾਸ਼ਾਹ, ਸਿਰਫ ਥੋੜੇ ਜਿਹੇ ਆਦਮੀ ਮੰਗਦੇ ਹਾਂ, ਸਾਨੂੰ ਦੇ ਤੂੰ ਹੁਣ ਪਕੜਾ ਸ਼ਾਹ। ਪਹਿਲੇ ਦੇਹ ਵਜੀਦਾ ਸਰੰਦ ਵਾਲਾ, ਪਹਿਲੇ ਦੇਹ ਵਜੀਦਾ ਸਰੰਦ ਵਾਲਾ, ਸੁੱਚਾ ਆਨੰਦ ਦੀਵਾਨ ਰਲਾ ਸ਼ਾਹ, ਰੋਪੜ ਵਾਲਾ ਮੁਕਰਮ ਖਾਂ ਦੇ ਦੇ ਤੂੰ, ਖਾਂ ਦਲੇਰ ਲਾਹੌਰੋਂ ਮੰਗਾ ਸ਼ਾਹ। ਨਜ਼ਾਮ ਦੀਨ ਜਲੰਧਰੋਂ ਫੜ ਲੈ ਖਾਂ, ਸ਼ਮਸ ਖਾਂ ਬਜਵਾੜੀਆ ਪਾਸ਼ਾਹ, ਕਰਮ ਚੰਦ ਫਗਵਾੜੇ ਦਾ ਖੱਤਰੀ ਹੈ, ਗੰਗਾ ਰਾਮ ਖੇੜੀ ਤੋਂ ਬੁਲਾ ਸ਼ਾਹ। ਜਾਨੀ ਮਾਨੀ ਖਾਂ ਖਾਨ ਮੁਰਿੰਡੇ ਵਾਲੇ, ਹਾਜ਼ਰੇ ਨਾ ਤਾਈ ਕਰਵਾ ਸ਼ਾਹ, ਰਾਮ ਸ਼ਰਨ ਹੰਡੂਰੀਆ ਫੜ ਦੇ ਤੂੰ, ਦਈਏ ਪਾਪੀ ਦੇ ਤਾਈ ਸਜਾ ਸ਼ਾਹ। ਹੋਰ ਰਾਜਾ ਅਜਮੇਰ ਕਹਿਲੂਰ ਫੜ, ਇਹ ਫਸਾਦ ਦਾ ਮੁੱਢ ਗਿਣਾ ਸ਼ਾਹ, ਨਾਲ ਖਾਨ ਜਮਾਲ ਹਲਵਾਰੇ ਵਾਲਾ, ਸੀ ਰਿਹਾ ਫਤੂਰ ਮਚਾ ਸ਼ਾਹ। ਖਵਾਜਾ ਖਿਜਰ ਮਲੇਰੀਆ ਗਿਣ ਲੈ ਤੂੰ, ਕੀਤੇ ਦਗੇ ਇਨਾ ਸੋਹਾ ਖਾ ਸ਼ਾਹ, ਨਾਲੇ ਖਾਂ ਹੁਸੈਨ ਸਮਾਣੇ ਵਾਲਾ, ਤੇ ਸਡੋਰੀਏ ਸੈਯਦ ਲਖਾ ਸ਼ਾਹ। ਬੰਦੇ ਇਹ ਸਾਨੂੰ ਪਕੜਾ ਦੇ ਤੂੰ, ਬੰਦੇ ਇਹ ਸਾਨੂੰ ਪਕੜਾ ਦੇ ਤੂੰ, ਕੀਤਾ ਆਪਣਾ ਸੁਖਣ ਨਿਭਾ ਸ਼ਾਹ, ਅਸਾਂ ਆਪਣਾ ਬਚਨ ਨਿਭਾ ਦਿੱਤਾ, ਪੂਰਾ ਆਪਣਾ ਕਰ ਦਿਖਾ ਸ਼ਾਹ। ਇਹਨਾਂ ਹਾਕਮਾਂ ਦਗੇ ਫਰੇਬ ਕੀਤੇ, ਇਹਨਾਂ ਹਾਕਮਾਂ ਦਗੇ ਫਰੇਬ ਕੀਤੇ, ਦਈਏ ਇਹਨਾਂ ਨੂੰ ਫਲ ਪੁਗਾ ਸ਼ਾਹ। ਜੇ ਹੈ ਹਿੰਮਤ ਕਰਤਾਰ ਸਿੰਘਾ, ਕਰਜ ਸਿਰ ਤੋਂ ਕਰ ਅਦਾ ਸ਼ਾਹ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਇਹ ਬਾਦਸ਼ਾਹ, ਜੇ ਤੇਰੇ ਵਿੱਚ ਹਿੰਮਤ ਹੈ, ਆਪਣੇ ਦਿੱਤੇ ਹੋਏ ਵਚਨ ਨੂੰ ਨਿਭਾ ਦੇ, ਆਪਣੇ ਸਿਰ ਤੋਂ ਕਰਜ਼ ਲਾ ਦੇ, ਤੇ ਜਿਨ੍ਹਾਂ ਜਿਨ੍ਹਾਂ ਆਦਮੀਆਂ ਦੇ ਅਸੀਂ ਨਾਂ ਲੈ ਨੇ ਇਹ ਸਾਡੇ ਹਵਾਲੇ ਕਰ ਦੇ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਆਖਿਆ, ਸੁਣਤ ਸ਼ਾਹ ਹੈ ਰਿਓ ਹੀਆ ਹੌਲਾ, ਸੁਣ ਕੇ ਬਾਦਸ਼ਾਹ ਡਰ ਗਿਆ, ਬੜਾ ਕੰਬਿਆ, ਹੀਆ ਜਿਹੜਾ ਸੀ ਦਿਲ ਸੀ ਉਹ ਹੌਲਾ ਪੈ ਗਿਆ। ਚਿੰਤਾ ਵਧੀ ਅਦਕ ਨਹੀਂ ਬੋਲਾ, ਬਹੁਤ ਜ਼ਿਆਦਾ ਵੱਡੀ ਚਿੰਤਾ ਲੱਗ ਗਈ, ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਹਮਣੇ ਬੋਲ ਨਹੀਂ ਸਕਿਆ, ਸੋਚ ਰਿਹਾ ਕਿ ਏਡੇ ਵੱਡੇ ਵੱਡੇ ਜਿਹੜੇ ਸੂਬੇ ਖਾਨ ਨੇ, ਮੈਂ ਉਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਦੇ ਹਵਾਲੇ ਕਰ ਦਿਆਂਗਾ। ਉਹ ਇਸ ਤਰੀਕੇ ਦੇ ਨਾਲ ਸੋਚਣ ਲੱਗਾ। ਇਹ ਸੁਣ ਕੇ ਬਾਦਸ਼ਾਹ ਗੁੰਮ ਹੋਇਆ, ਗੱਲਾਂ ਪੂਰੀਆਂ ਇਹ ਕਰਾਂ ਕੀ ਕੂੰ, ਹੈਣ ਆਦਮੀ ਸਾਰੇ ਹੀ ਬੜੇ ਬੜੇ, ਇਕਦਮ ਫੜਾਂ ਮਗਾਂ ਕੀ ਕੂੰ, ਗਦਰ ਦੇਸ਼ ਦੇ ਵਿੱਚ ਜੇ ਪੈ ਜਾਵੇ, ਉਹ ਫੇਰ ਤੂਫਾਨ ਮਿਟਾਂ ਕੀ ਕੂੰ, ਹੱਥੀ ਆਪਣੀ ਆਪ ਵਿਗਾੜ ਕਰਕੇ, ਬੈਠ ਤਖਤ ਦੀ ਕਾਰ ਚਲਾਂ ਕੀ ਕੂੰ। ਗੱਲਾਂ ਦੋਵੇਂ ਮੇਰੇ ਲਈ ਬਹੁਤ ਬੁਰੀਆਂ, ਗੱਲਾਂ ਦੋਵੇਂ ਮੇਰੇ ਲਈ ਬਹੁਤ ਬੁਰੀਆਂ, ਪੱਲਾ ਆਪਣਾ ਹੁਣ ਛੁਡਾਂ ਕੀ ਕੂੰ, ਕਰ ਬੈਠਾ ਇਕਰਾਰ ਕਰਤਾਰ ਸਿੰਘਾ, ਫਸ ਗਿਆ ਹਾਂ ਤੋੜ ਚੜਾਵਾਂ ਕੀ ਕੂੰ। ਸੋਚਣ ਲੱਗਾ ਮੈਂ ਆਪ ਹੀ ਬਚਨ ਕਰਕੇ ਫਸ ਗਿਆ ਤੇ ਹੁਣ ਮੈਂ ਸਤਿਗੁਰਾਂ ਤੋਂ ਪੱਲਾ ਕਿਵੇਂ ਛਡਾਵਾਂ। ਇਹਨਾਂ ਨੇ ਤੇ ਵੱਡੇ ਵੱਡੇ ਸੂਬੇ ਤੇ ਖਾਨਾਂ ਦੀ ਮੇਰੇ ਤੋਂ ਮੰਗ ਕੀਤੀ ਹੈ ਕਿ ਉਹ ਸਾਡੇ ਕੈਦ ਕਰਾ ਦੇ। ਇਸ ਤਰ੍ਹਾਂ ਦੀ ਬਹੁਤ ਸੋਚ ਦੇ ਵਿੱਚ ਗੁੰਮ ਹੋ ਗਿਆ ਬਹਾਦਰ ਸ਼ਾਹ। ਕੇਤਕ ਚਿਰ ਲੋ ਕਰੀ ਵਿਚਾਰਾ ਪੁਣ ਸਤਿਗੁਰ ਕੇ ਸੰਗ ਉਚਾਰਾ। ਥੋੜੀ ਦੇਰ ਬੜੀ ਵਿਚਾਰ ਦੇ ਵਿੱਚ ਡੁੱਬਾ ਰਿਹਾ, ਬੜੀਆਂ ਸੋਚਾਂ ਸੋਚੀਆਂ। ਥੋੜੀ ਦੇਰ ਵਿਚਾਰ ਕਰਨ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸਨੇ ਇਸ ਤਰ੍ਹਾਂ ਆਖਿਆ, ਕਹਿੰਦਾ ਜੀ ਇਸ ਕੋ ਉੱਤਰ ਦਿਉ ਮੈਂ ਫੇਰ। ਕਹਿੰਦਾ ਸੱਚੇ ਪਾਤਸ਼ਾਹ ਜਿਹੜਾ ਤੁਸੀਂ ਸਵਾਲ ਪਾਇਆ ਨਾ, ਇਸ ਸਵਾਲ ਦਾ ਜਿਹੜਾ ਜਵਾਬ ਹੈ ਸੱਚੇ ਪਾਤਸ਼ਾਹ ਮੈਂ ਫੇਰ ਦੇਵਾਂਗਾ। ਨਿਜ ਮੰਤਰੀਨ ਸਾਥ ਗਿਣ ਲਿਉ। ਕਹਿੰਦਾ ਸੱਚੇ ਪਾਤਸ਼ਾਹ ਪਹਿਲਾਂ ਮੈਂ ਆਪਣਿਆਂ ਮੰਤਰੀਆਂ ਦੇ ਨਾਲ ਸਲਾਹ ਕਰ ਲਾਂ। ਜਦੋਂ ਮੈਂ ਮੰਤਰੀਆਂ ਦੇ ਨਾਲ ਸਲਾਹ ਕਰ ਲਵਾਂਗਾ ਫੇਰ ਸੱਚੇ ਪਾਤਸ਼ਾਹ ਮੈਂ ਤੁਹਾਡੇ ਸਵਾਲ ਦਾ ਉੱਤਰ ਦਿਆਂਗਾ। ਇਮ ਕਹਿ ਟਿਗ ਤੇ ਕਰੇ ਬਿਸਰਜਨ ਆਣ ਬਿਰਾਜੇ ਉਪਬਣ ਤਤਸ਼ਿਨ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵਿਦਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਹੀ ਬਾਗ ਦੇ ਵਿੱਚ ਆਣ ਕੇ ਫਿਰ ਬੈਠ ਗਏ। ਪੀਛੇ ਸਕਲ ਹਕਾਰ ਸਲਾਹੀ ਗੁਰ ਕੀ ਕਹੀ ਚਿੰਤ ਜੁਤ ਪ੍ਰਾਹੀ। ਸਤਿਗੁਰਾਂ ਦੇ ਜਾਣ ਤੋਂ ਬਾਅਦ ਬਹਾਦਰ ਸ਼ਾਹ ਨੇ ਆਪਣੇ ਸਾਰੇ ਜਿਹੜੇ ਪੱਖੀ ਸਨ ਆਦਮੀ ਉਹਨਾਂ ਨੂੰ ਸੱਦਿਆ ਤੇ ਉਹਨਾਂ ਨੂੰ ਗੁਰੂ ਦੀ ਕਹੀ ਹੋਈ ਸਾਰੀ ਜਿਹੜੀ ਗੱਲ ਸੀ ਉਹ ਦੱਸੀ ਬੜੀ ਚਿੰਤਾ ਦੇ ਨਾਲ। ਕਹਿੰਦਾ ਇਹ ਕਾਰਜ ਬਣ ਆਵੇ ਕੈਸੇ ਅਵਲੋ ਤੇਜ ਨਾ ਪਾਪ ਮਾਵੇ ਐਸੇ। ਕਹਿੰਦਾ ਹੈ ਕਿ ਸਤਿਗੁਰਾਂ ਨੇ ਵੱਡੇ ਵੱਡੇ ਸੂਬਿਆਂ ਖਾਨਾਂ ਦੀ ਮੇਰੇ ਤੋਂ ਮੰਗ ਕੀਤੀ ਹੈ ਕਿ ਇਹਨਾਂ ਨੂੰ ਫੜ ਕੇ ਸਾਡੇ ਹਵਾਲੇ ਕਰ ਦੇ, ਅਸੀਂ ਇਹਨਾਂ ਤੋਂ ਬਦਲਾ ਲੈਣਾ। ਕਹਿੰਦਾ ਇਹ ਗੱਲ ਕਿਵੇਂ ਬਣੇਗੀ, ਅਵਲੋ ਤੇਜ ਨਾ ਪਾਪ ਮਾਵੇ ਐਸੇ। ਅਜੇ ਤੱਕ ਤੇ ਮੇਰਾ ਹਿੰਦੁਸਤਾਨ ਦੇ ਉੱਤੇ ਸਾਰਿਆਂ ਲੋਕਾਂ ਦੇ ਉੱਤੇ ਤੇਜ ਤੇ ਪ੍ਰਤਾਪ ਛਾਇਆ ਵੀ ਨਹੀਂ ਹੈ ਤੇ ਮੈਂ ਇਹ ਗੱਲ ਕਿਵੇਂ ਪੂਰੀ ਕਰ ਦਿਆਂਗਾ। ਗਾਹੋਂ ਇੱਕ ਸੂਬਾ ਜਿਸ ਕਾਲ ਪਰੈ ਰੌਰ ਸਲਤਨਤ ਚਲ ਚਾਲ। ਜੇ ਮੈਂ ਇੱਕ ਵੀ ਸੂਬੇ ਨੂੰ ਜਿਸ ਵੇਲੇ ਫੜਾਂਗਾ ਉਸੇ ਵੇਲੇ ਮਾਨੋ ਕੇ ਸਾਰੀ ਸਲਤਨਤ ਦੇ ਵਿੱਚ ਰੌਲਾ ਪੈ ਜਾਵੇਗਾ ਕਿ ਕੀ ਜ਼ੁਲਮ ਸੀ, ਕੀ ਕਾਰਨ ਸੀ ਕਿ ਇਹਨਾਂ ਨੇ ਸੂਬੇ ਨੂੰ ਕੈਦ ਕੀਤਾ। ਬੇਗਰ ਜਾਏਗੇ ਲਸ਼ਕਰ ਭਾਰੇ। ਕਹਿੰਦਾ ਹੈ ਕਿ ਵੱਡੇ ਵੱਡੇ ਜਿਹੜੇ ਲਸ਼ਕਰ ਨੇ ਫੌਜਾਂ ਨੇ ਉਹ ਮੇਰੇ ਤੇ ਵਿਗੜ ਜਾਣਗੀਆਂ। ਬੇਇਤਬਾਰ ਬਣੇ ਨਰ ਸਾਰੇ, ਸਾਰੇ ਜਿਹੜੇ ਲੋਕ ਨੇ ਮੇਰੇ ਤੋਂ ਬੇਇਤਬਾਰੇ ਹੋ ਜਾਣਗੇ, ਬਾਰੇ ਹੋ ਜਾਣਗੇ, ਬਗਾਵਤ ਫੈਲ ਜਾਏਗੀ ਮੇਰੇ ਸਾਰੇ ਦੇਸ਼ ਦੇ ਵਿੱਚ। ਜਬ ਸੂਬੇ ਬਿਗੜੇ ਲੱਖ ਪਰੇ ਸਭ ਦੇਸ਼ਣ ਰੌਰਾ ਬਿਸ ਤਰੇ। ਜਦੋਂ ਇੱਕ ਸੂਬੇ ਨੂੰ ਕੈਦ ਕਰਾਂਗਾ ਤੇ ਸਾਰਿਆਂ ਇਲਾਕਿਆਂ ਦੇ ਜਿੰਨੇ ਵੀ ਸੂਬੇ ਨੇ ਉਹ ਮੇਰੇ ਨਾਲ ਵਿਗੜ ਜਾਣਗੇ, ਲੜਾਈ ਸ਼ੁਰੂ ਹੋ ਜਾਵੇਗੀ, ਸਾਰੇ ਦੇਸ਼ ਦੇ ਵਿੱਚ ਰੌਲਾ ਪੈ ਜਾਏਗਾ, ਇਹ ਗੱਲ ਫੈਲ ਜਾਏਗੀ। ਕਹੋ ਗੁਰੂ ਸੰਗ ਕਹੀਏ ਕੈਸੇ ਜਿਸ ਤੇ ਰਿਸੈ ਨਾ ਰਸ ਰਹੇ ਐਸੇ। ਹੁਣ ਕਹਿੰਦਾ ਮੈਂ ਤੇ ਦੁਚਿੱਤੀ ਦੇ ਵਿੱਚ ਫਸ ਗਿਆ, ਕਰਾਂ ਤੇ ਕੀ ਕਰਾਂ। ਕਹਿੰਦਾ ਹੁਣ ਸਲਾਹ ਦਿਓ ਕਿ ਗੁਰੂ ਨੂੰ ਕੀ ਜਵਾਬ ਦੇਵਾਂ। ਇਸ ਤਰ੍ਹਾਂ ਦਾ ਜਵਾਬ ਉਹਨਾਂ ਨੂੰ ਦੇਣਾ ਪਵੇਗਾ ਜਿਸ ਤੇ ਰਿਸੇ ਨਾ, ਮੇਰੇ ਤੇ ਗੁੱਸੇ ਨਾ ਹੋਣ, ਰਸ ਰਹੇ ਐਸੇ। ਤੇ ਜਿਸ ਤਰ੍ਹਾਂ ਪਹਿਲਾਂ ਉਹਨਾਂ ਦੇ ਨਾਲ ਬਣੀ ਹੋਈ ਹੈ ਰਸ ਹੈ, ਇਸੇ ਤਰ੍ਹਾਂ ਦਾ ਰਸ ਰਵੇ। ਹੁਣ ਦੱਸੋ ਮੈਂ ਸਤਿਗੁਰਾਂ ਨੂੰ ਕੀ ਜਵਾਬ ਦੇ। ਜਬ ਅਸ ਚਿੰਤਾ ਸਹਿਤ ਬਖਾਨਾ ਮਿਲ ਮੰਤਰੀਨ ਮੰਤਰ ਕੋ ਠਾਨਾ। ਜਦੋਂ ਇਸ ਤਰੀਕੇ ਦੀ ਚਿੰਤਾ ਬਿਆਨ ਕੀਤੀ ਬਹਾਦਰ ਸ਼ਾਹ ਨੇ ਆਪਣੇ ਮੰਤਰੀਆਂ ਦੇ ਅੱਗੇ, ਉਸ ਵੇਲੇ ਸਾਰਿਆਂ ਮੰਤਰੀਆਂ ਨੇ ਫਿਰ ਸਲਾਹ ਕਰਕੇ ਬਹਾਦਰ ਸ਼ਾਹ ਨੂੰ ਇਸ ਤਰ੍ਹਾਂ ਆਖਿਆ। ਕਹਿੰਦੇ ਨੇ ਸ਼ਾਹ ਬਹਾਦਰ ਕੋ ਸਮਝਾਇਓ ਗੁਰੂ ਸੋ ਕਹਿਣ ਏਵ ਬਣ ਆਇਓ। ਮੰਤਰੀਆਂ ਨੇ ਫਿਰ ਬਹਾਦਰ ਸ਼ਾਹ ਨੂੰ ਚੰਗੇ ਤਰੀਕੇ ਦੇ ਨਾਲ ਸਮਝਾਇਆ। ਕਹਿੰਦੇ ਨੇ ਹੁਣ ਹੋਰ ਕੋਈ ਚਾਰਾ ਨਹੀਂ ਹੋ ਸਕਦਾ, ਗੁਰੂ ਨੂੰ ਇਹ ਹੀ ਕਹਿਣਾ ਬਣ ਆਉਂਦਾ ਹੈ, ਇਸ ਤਰ੍ਹਾਂ ਦਾ ਹੀ ਜਵਾਬ ਦੇਣਾ ਬਣਦਾ। ਕਹਿੰਦੇ ਨੇ ਇੱਕ ਸੰਮਤ ਅਲੱਗ ਕੁਛ ਨਹੀਂ ਕਹੀ ਹੈ। ਨਿਸ਼ਚਲ ਹੁਕਮ ਨਾ ਮੇਰੋ ਲਹੀਏ। ਕਹਿੰਦੇ ਨੇ ਹੁਣ ਇੱਕੋ ਹੀ ਜਵਾਬ ਬਣਦਾ ਹੈ ਕਿ ਤੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਆਖ ਕਿ ਇੱਕ ਵਰੇ ਤੱਕ ਮੈਨੂੰ ਕੁਝ ਨਾ ਕਹਿਣ, ਇੱਕ ਵਾਰਾ ਇਸੇ ਤਰ੍ਹਾਂ ਲੰਘਾ ਦੇਣ, ਕਿਉਂਕਿ ਅਜੇ ਜਿਹੜਾ ਮੇਰਾ ਹੁਕਮ ਹੈ ਨਾ ਸਾਰੇ ਰਾਜ ਦੇ ਉੱਤੇ ਅਟਲ ਨਹੀਂ ਹੋਇਆ। ਇਸ ਕਰਕੇ ਗੁਰੂ ਜੀ ਨੂੰ ਆਖ ਕਿ ਇੱਕ ਵਾਰਾ ਖਲੋ ਜੋ, ਇੱਕ ਸਾਲ ਬਤੀਤ ਕਰ ਦੇ। ਜਬ ਟਿਕ ਜਾਏ ਤੇਜ ਜਗ ਆਛੇ, ਪੁਰੋਂ ਸਾਲ ਆਪ ਕੋ ਬਾਛੇ। ਮੰਤਰੀਆਂ ਨੇ ਸਲਾਹ ਦਿੱਤੀ ਹੈ ਕਿ ਗੁਰੂ ਜੀ ਨੂੰ ਕਹਿ ਦੇ ਕਿ ਇੱਕ ਸਾਲ ਤੱਕ ਉਹ ਟਿਕ ਕੇ ਬਹਿ ਜਾਣ, ਮੇਰਾ ਅਜੇ ਤੇਜ ਟਿਕਿਆ ਨਹੀਂ ਹੈ। ਜਦੋਂ ਸਾਲ ਬਤੀਤ ਹੋ ਜਾਵੇਗਾ ਫੇਰ ਮੇਰਾ ਤੇਜ ਟਿਕ ਜਾਏਗਾ ਸਾਰੇ ਹਿੰਦੁਸਤਾਨ ਦੇ ਵਿੱਚ, ਤੇ ਫੇਰ ਮੈਂ ਤੁਹਾਡੇ ਸਵਾਲ ਨੂੰ ਪੂਰਾ ਕਰ ਦਿਆਂਗਾ। ਏਤੇ ਆਦਿਕ ਸਮਝਾਏ ਸਿਧਾਏ, ਗਿਣਤੀ ਗਾਥ ਦਿਨ ਦੋਏ ਬਿਤਾਏ। ਗ੍ਰੰਥਾਕਾਰ ਜੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੀ ਸਲਾਹ ਦੇ ਕੇ ਸਮਝਾ ਕੇ ਉਹ ਆਪਣੇ ਘਰਾਂ ਨੂੰ ਮੁੜ ਗਏ। ਹੁਣ ਗ੍ਰੰਥਾਕਾਰ ਜੀ ਕਹਿੰਦੇ ਨੇ ਕਿ ਦੋ ਦਿਨ ਇਹਨਾਂ ਸਲਾਹਾਂ ਦੇ ਵਿੱਚ ਹੀ ਉਹਨਾਂ ਨੇ ਬਤੀਤ ਕਰ ਦਿੱਤੇ। ਪੁਣ ਸਤ ਗੁਰ ਨਿਜ ਨਿਕਟ ਬੁਲਾਏ, ਹੈ ਅਰੋਹ ਕਰ ਹੈ ਤਬ ਆਏ। ਤੀਸਰੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਹਾਦਰ ਸ਼ਾਹ ਨੇ ਕੋਲ ਬੁਲਾਇਆ ਤੇ ਸਤਿਗੁਰੂ ਗਰੀਬ ਨਵਾਜ ਜੀ ਘੋੜੇ ਦੀ ਸਵਾਰੀ ਕਰਕੇ ਉਹਦੇ ਕੋਲ ਪਹੁੰਚੇ। ਸ਼ਾਹ ਨਿਮਿਓ ਸਨਮਾਨ ਬਿਠਾਏ, ਹਾਥ ਜੋਰ ਕਰ ਗਾਤ ਸੁਣਾਏ। ਬਾਦਸ਼ਾਹ ਨੇ ਬਹੁਤ ਜ਼ਿਆਦਾ ਸਨਮਾਨ ਦੇ ਨਾਲ ਆਪਣੇ ਕੋਲ ਸਤਿਗੁਰਾਂ ਨੂੰ ਬਿਠਾਇਆ, ਨਮਸਕਾਰ ਕੀਤੀ, ਹੱਥ ਜੋੜ ਕੇ ਉਹਨੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ ਕੀਤੀ। ਕਹਿੰਦਾ ਤੁਮ ਪ੍ਰਤਾਪ ਤੇ ਸਲਤਨਤ ਪਾਈ, ਆਸ ਨਹੀਂ ਹੋਏ ਅਬ ਬਿਗੜ ਸੋ ਜਾਈ। ਕਹਿੰਦਾ ਹੇ ਗਰੀਬ ਨਵਾਜ, ਤੁਹਾਡੇ ਪ੍ਰਤਾਪ ਦੇ ਨਾਲ, ਤੁਹਾਡੀ ਕਿਰਪਾ ਦੇ ਨਾਲ ਮੈਨੂੰ ਰਾਜ ਤਖਤ ਮਿਲਿਆ, ਤੇ ਕਿਧਰੇ ਐਸਾ ਨਾ ਹੋਵੇ ਆਇਆ ਹੋਇਆ ਜਿਹੜਾ ਹੱਥ ਰਾਜ ਤਖਤ ਹੈ ਉਹ ਵਿਗੜ ਜਾਵੇ, ਕਿਤੇ ਇਸ ਤਰ੍ਹਾਂ ਨਾ ਹੋ ਜਾਵੇ। ਇਸ ਡਰ ਤੇ ਇੱਕ ਬਰਖ ਬਿਤਾਵੋ, ਕਾਜ਼ੀ ਮੁੱਲਾ ਨਹੀਂ ਗਏ ਬਾਵੋ। ਇਸ ਕਰਕੇ ਸੱਚੇ ਪਾਤਸ਼ਾਹ ਮੈਨੂੰ ਡਰ ਹੈ ਕਿ ਮੇਰੇ ਦੇਸ਼ ਦੇ ਵਿੱਚ ਬਗਾਵਤ ਨਾ ਫੈਲ ਜਾਵੇ, ਇਸ ਕਰਕੇ ਸੱਚੇ ਪਾਤਸ਼ਾਹ ਤੁਸੀਂ ਇੱਕ ਵਾਰਾ ਉਡੀਕ ਕਰ ਲੋ, ਕਾਜ਼ੀ ਮੁੱਲਾ ਮੁਲਾਣੇ ਜਿਹੜੇ ਸੂਬੇ ਤੁਸੀਂ ਆਖਿਆ ਹੈ ਉਹਨਾਂ ਨੂੰ ਨਾ ਫੜਾਵੋ, ਇੱਕ ਵਾਰਾ ਤੁਸੀਂ ਉਡੀਕ ਕਰ ਲੋ। ਸੂਬੇ ਬਿਗੜ ਪਰੇਂਗੇ ਸਾਰੇ, ਬੇਤ ਬਾਰੀ ਮੋਹ ਵਿਚਾਰੇ। ਕਹਿੰਦਾ ਸੱਚੇ ਪਾਤਸ਼ਾਹ ਜੇ ਮੈਂ ਇੱਕ ਵੀ ਸੂਬੇ ਨੂੰ ਫੜਿਆ ਤੇ ਸਾਰੇ ਸੂਬੇ ਮੇਰੇ ਨਾਲ ਵਿਗੜ ਜਾਣਗੇ, ਮੇਰੇ ਤੋਂ ਬੇਤਬਾਰੀ ਹੋ ਜਾਣਗੇ, ਤੇ ਸੱਚੇ ਪਾਤਸ਼ਾਹ ਇਸ ਤਰ੍ਹਾਂ ਬਹੁਤ ਮਾੜਾ ਕੰਮ ਹੋਵੇਗਾ, ਤੁਸੀਂ ਇੱਕ ਵਾਰ ਉਡੀਕ ਕਰ ਲੋ। ਸੰਮਤ ਬੀਤੇ ਰਾਵਰ ਸਵਾਲ, ਮੈਂ ਪੂਰਨ ਕਰ ਹੋ ਦਰ ਹਾਲ। ਬਹਾਦਰ ਸ਼ਾਹ ਨੇ ਆਖਿਆ ਮੇਰੀ ਬੇਨਤੀ ਹੈ ਬੜੀ ਅਧੀਨਗੀ ਦੇ ਨਾਲ, ਤੁਸੀਂ ਇੱਕ ਵਾਰ ਉਡੀਕ ਕਰ ਲੋ, ਇੱਕ ਵਾਰਾ ਬਤੀਤ ਹੋਣ ਦੇ ਨਾਲ ਹੀ ਮੈਂ ਤੁਹਾਡਾ ਸਵਾਲ ਪੂਰਾ ਕਰ ਦਵਾਂਗਾ ਦਰ ਹਾਲ। ਇੱਕ ਵਾਰਾ ਲੰਘਣ ਦੀ ਦੇਰ ਹੈ, ਮੈਂ ਛੇਤੀ ਹੀ ਵਰੇ ਤੋਂ ਬਾਅਦ ਤੁਹਾਡੇ ਸਵਾਲ ਨੂੰ ਪੂਰਾ ਕਰਾਂਗਾ, ਪਰ ਇੱਕ ਵਾਰਾ ਤੁਹਾਨੂੰ ਉਡੀਕਣਾ ਪਵੇਗਾ, ਇੰਤਜ਼ਾਰ ਕਰਨਾ ਪਵੇਗਾ। ਬਾਨੋ ਨਾ ਬੇਮੁਖ ਸੰਗਤ ਆਰੇ, ਮੈਂ ਜਾਨੋ ਨੀ ਕੇ ਉਪਕਾਰੇ। ਬਹਾਦਰ ਸ਼ਾਹ ਨੇ ਆਖਿਆ ਹੈ ਕਿ ਮੈਂ ਕਦੇ ਵੀ ਤੁਹਾਡੇ ਤੋਂ ਬੇਮੁਖ ਨਹੀਂ ਹੋਵਾਂਗਾ, ਜੋ ਆਖਿਆ ਹੈ ਉਸ ਨੂੰ ਪੂਰਾ ਕਰਾਂਗਾ। ਮੈਂ ਜਾਨੋ ਨੀਕੇ ਉਪਕਾਰੇ, ਸੱਚੇ ਪਾਤਸ਼ਾਹ ਜਿਹੜੇ ਤੁਸੀਂ ਮੇਰੇ ਤੇ ਉਪਕਾਰ ਕੀਤੇ ਨੇ ਮੈਂ ਉਹਨੂੰ ਬੜਾ ਚੰਗੀ ਤਰ੍ਹਾਂ ਜਾਣਦਾ ਹੈ। ਸੱਚੇ ਪਾਤਸ਼ਾਹ ਮੈਂ ਤੁਹਾਡੇ ਨਾਲ ਕੋਈ ਧੋਖਾ ਨਹੀਂ ਕਰਾਂਗਾ, ਛਲ ਨਹੀਂ ਕਰਾਂਗਾ। ਸੱਚੇ ਪਾਤਸ਼ਾਹ ਇੱਕ ਵਾਰੇ ਤੋਂ ਬਾਅਦ ਮੈਂ ਤੁਹਾਡੇ ਸਵਾਲ ਨੂੰ ਜ਼ਰੂਰ ਹੀ ਪੂਰਾ ਕਰਾਂਗਾ। ਇਸ ਤਰੀਕੇ ਦੇ ਨਾਲ ਬਹਾਦਰ ਸ਼ਾਹ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖਿਆ। ਦਿਲੋਂ ਹੋਰ ਤੇ ਮੂੰਹ ਤੋਂ ਹੋਰ ਹੋਇਆ, ਕਹਿੰਦਾ ਬਖਸ਼ ਲੈਣਾ ਮਿਹਰਵਾਨ ਗੁਰਜੀ, ਅਜੇ ਤਖਤ ਮੇਰਾ ਚੰਗਾ ਨਹੀਂ ਬੈਠਾ, ਕਿਵੇਂ ਲਾ ਇਹਨਾਂ ਤਾਈ ਫੜ ਗੁਰਜੀ। ਇਹਨਾਂ ਵਿੱਚ ਵੱਡੇ ਵੱਡੇ ਹਨ ਸੂਬੇ, ਹੈ ਗਦਰ ਪੈ ਜਾਣ ਦਾ ਡਰ ਗੁਰਜੀ ਅੱਛੀ ਤਰ੍ਹਾਂ ਮੈਂ ਰਾਜ ਸੰਭਾਲ ਲਾਂਗਾ ਫੇਰ ਜਾਏਗਾ ਕੰਮ ਸਰ ਗੁਰਜੀ ਹਾਲਾਂ ਪਰਗਨਾ ਕੋਈ ਜਾਗੀਰ ਲੈ ਲਓ ਹਾਲਾਂ ਪਰਗਨਾ ਕੋਈ ਜਾਗੀਰ ਲੈ ਲਓ ਉਥੇ ਬੈਠ ਜਪੋ ਹਰ ਹਰ ਗੁਰਜੀ ਜਿੰਨਾ ਹੋਇਆ ਨੁਕਸਾਨ ਕਰਤਾਰ ਸਿੰਘਾ ਕੌਡੀ ਕੌਡੀ ਦਿਆਂ ਸਾਰਾ ਭਰ ਗੁਰਜੀ ਕਹਿੰਦਾ ਸੱਚੇ ਪਾਤਸ਼ਾਹ ਮੈਂ ਸਵਾਲ ਪੂਰਾ ਕਰ ਦਿਆਂਗਾ ਜਿੰਨਾ ਚਿਰ ਤੱਕ ਮੈਂ ਸਵਾਲ ਪੂਰਾ ਨਹੀਂ ਕਰਦਾ ਓਨਾ ਚਿਰ ਤੱਕ ਸੱਚੇ ਪਾਤਸ਼ਾਹ ਮੇਰੇ ਤੋਂ ਕੋਈ ਜਾਗੀਰ ਲੈ ਲਓ ਤੇ ਉਸ ਜਾਗੀਰ ਦੇ ਵਿੱਚ ਆਪਣੀ ਕੁਟੀਆ ਪਾ ਕੇ ਹਰੀ ਦਾ ਨਾਮ ਜਪੋ ਦੂਸਰੀ ਮੇਰੀ ਗੱਲ ਇਹ ਹੈ ਕਿ ਸੱਚੇ ਪਾਤਸ਼ਾਹ ਜਿੰਨੇ ਵੀ ਜੰਗ ਯੁੱਧ ਤੁਸੀਂ ਕੀਤੇ ਨੇ ਮੈਂ ਸਾਰੇ ਦਾ ਹਰਜਾਨਾ ਪੂਰਾ ਕਰ ਦਿਆਂਗਾ ਇਸ ਤਰ੍ਹਾਂ ਦੋ ਗੱਲਾਂ ਆਖੀਆਂ ਪਹਿਲੀ ਗੱਲ ਆਖੀ ਹੈ ਕਿ ਜਾਗੀਰ ਲੈ ਲਓ ਉਸ ਦਾ ਜਵਾਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਿੱਤਾ ਇੱਕ ਗੱਲ ਜਾਗੀਰ ਦੀ ਕਹੀ ਜਿਹੜੀ ਇਸ ਗੱਲ ਉੱਤੇ ਸਾਡੀ ਭਾਵਨਾ ਨਹੀਂ ਦੀਨ ਦੁਨੀਆ ਦੀ ਛੱਡ ਬਾਦਸ਼ਾਹੀ ਜਾਗੀਰਦਾਰ ਤੇਰੇ ਅਖਵਾਵਣਾ ਨਹੀਂ ਇੱਕ ਪਰਗਣਾ ਲੈ ਜਾਗੀਰ ਤੇਥੋਂ ਵੱਟਾ ਨਾਮ ਦੇ ਤਾਈ ਲਵਾਵਣਾ ਨਹੀਂ ਰੱਬੀ ਬਰਕਤਾਂ ਦੇ ਅਸੀਂ ਹੋ ਮਾਲਿਕ ਤਾਬੇਦਾਰ ਤੇਰੇ ਸਦਵਾਵਣਾ ਨਹੀਂ ਸਿੰਘਾਂ ਤਾਈ ਜੇ ਕਹੇ ਜਾਗੀਰ ਦੇਵਾਂ ਅਸਾਂ ਖਾਲਸੇ ਤਾਈ ਫਸਾਵਣਾ ਨਹੀਂ ਹੁਣੇ ਹਨ ਕਰਨੀ ਸਿੰਘਾਂ ਬਾਦਸ਼ਾਹੀ ਤਾਬੇ ਤੁਸਾਂ ਦੇ ਪੰਥ ਕਰਾਵਣਾ ਨਹੀਂ ਸਭੇ ਗੱਲਾਂ ਮੇਰਾ ਪੰਥ ਕਰ ਲਏਗਾ ਸਭੇ ਗੱਲਾਂ ਮੇਰਾ ਪੰਥ ਕਰ ਲਏਗਾ ਕਿਸੇ ਸਿੰਘਾਂ ਤਾਈ ਅਟਕਾਵਣਾ ਨਹੀਂ ਜੋ ਹੁਕਮ ਅਟਲ ਕਰਤਾਰ ਸਿੰਘਾ ਉਹਨਾਂ ਤਾਈ ਹੁਣ ਕਿਸੇ ਪ੍ਰਤਾਵਣਾ ਨਹੀਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਾਗੀਰ ਦੀ ਸਾਨੂੰ ਲੋੜ ਨਹੀਂ ਹੈ ਰੱਬੀ ਬਰਕਤਾਂ ਦੇ ਅਸੀਂ ਮਾਲਕ ਹੈ ਤੇਰੀ ਜਾਗੀਰ ਦੀ ਸਾਨੂੰ ਕੋਈ ਲੋੜ ਨਹੀਂ ਹੈ ਤੇ ਗੁਰੂ ਜੀ ਕਹਿੰਦੇ ਨੇ ਜੋ ਹੁਕਮ ਹੈ ਅਕਾਲ ਪੁਰਖ ਦਾ ਕਰਤਾਰ ਦਾ ਉਹ ਪੂਰਾ ਹੋ ਕੇ ਰਹਿਣਾ ਉਸ ਨੂੰ ਕੋਈ ਦੁਨੀਆ ਦੀ ਤਾਕਤ ਮੋੜ ਨਹੀਂ ਸਕਦੀ ਫੇਰ ਸਤਿਗੁਰਾਂ ਨੇ ਆਖਿਆ ਕਿ ਤੂੰ ਇਹ ਗੱਲ ਆਖੀ ਹੈ ਕਿ ਜਿੰਨੇ ਵੀ ਜੰਗਾਂ ਯੁੱਧਾਂ ਦੇ ਵਿੱਚ ਸਾਡੇ ਨੁਕਸਾਨ ਹੋਏ ਨੇ ਮੈਂ ਉਹਨਾਂ ਦਾ ਹਰਜਾਨਾ ਦੇ ਦਿਆਂਗਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡੇ ਜਿੰਨੇ ਨੁਕਸਾਨ ਹੋਏ ਨੇ ਉਹਨਾਂ ਦਾ ਹਰਜਾਨਾ ਵੀ ਤੂੰ ਪੂਰਾ ਨਹੀਂ ਕਰ ਸਕੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਦਸ਼ਾਹ ਨੂੰ ਇਸ ਤਰ੍ਹਾਂ ਆਖਿਆ ਦੂਜਾ ਕਹਿਆ ਨੁਕਸਾਨ ਮੈਂ ਭਰ ਦੇਵਾਂ ਇਹ ਵੀ ਤੂੰ ਕਿੱਥੋਂ ਪੂਰੀ ਕਰਨ ਜੋਗਾ ਸਾਡਾ ਹੋਇਆ ਆਨੰਦਪੁਰ ਵਿੱਚ ਜਿੰਨਾ ਕਿੱਥੋਂ ਓਤਨਾ ਹੈ ਤੂੰ ਭਰਨ ਜੋਗਾ ਤੇਰੇ ਵਿੱਚ ਖਜ਼ਾਨੇ ਦੇ ਨਹੀਂ ਹਿੰਮਤ ਤੇਰੇ ਵਿੱਚ ਖਜ਼ਾਨੇ ਦੇ ਨਹੀਂ ਹਿੰਮਤ ਨਹੀਂ ਜਿਗਰਾ ਹਰਜਾ ਜਰਨ ਜੋਗਾ ਅਸਾਂ ਲਿਆ ਅਜਮਾ ਕਰਤਾਰ ਸਿੰਘਾ ਤੂੰ ਸਚਾਈ ਤੇ ਪੈਰ ਨਹੀਂ ਧਰਨ ਜੋਗਾ ਸਤਿਗੁਰਾਂ ਨੇ ਆਖਿਆ ਅਸੀਂ ਤੇਰੀ ਅਜਮਾਇਸ਼ ਕਰ ਲਈ ਹੈ ਤੈਨੂੰ ਪਰਖ ਲੈ ਤੂੰ ਸੱਚ ਦੇ ਉੱਤੇ ਪੈਰ ਧਰਨ ਜੋਗਾ ਹੋ ਹੀ ਨਹੀਂ ਸਕਦਾ ਤੂੰ ਸੱਚ ਦੇ ਉੱਤੇ ਪੈਰ ਨਹੀਂ ਰੱਖਦਾ ਸੋ ਸਾਧ ਸੰਗਤ ਜੀ ਸਮੇਂ ਦੀ ਅੱਜ ਇੱਥੇ ਸਮਾਪਤੀ ਹੈ ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਇਸ ਕਥਾ ਨੂੰ ਅੱਗੋਂ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ ਸੋ ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ। ਏ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ। ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ। ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ